ਓਹਰਾ ਸੁਨ ਪਾਦਾ ਪਾਇਨ ਪਰਾ ਹਾਂ ਸਬੰਧ ਮਤ ਮੰਦ।
ਸੁਣ ਕੇ ਪਾਉਂਦਾ ਮਹਾਰਾਜ ਦੇ ਚਰਨੀ ਪੈ ਗਿਆ, ਹੇ ਮਹਾਰਾਜ ਸੱਚੇ ਪਾਤਸ਼ਾਹ ਮਾਫ਼ ਕਰ ਦਿਓ, ਮੈਂ ਬੰਧਨ ਦੇ ਵਿੱਚ ਆ, ਖੋਟੀ ਮਤ ਵਾਲਾ, ਮੈਨੂੰ ਬੰਧਨ ਮੁਕਤ ਕਰ ਦਿਓ, ਮੈਨੂੰ ਚੰਗੀ ਮਤ ਬਖਸ਼ ਦਿਓ ਜੀ।
ਲਖੇ ਨਾ ਤੁਬਗਤ ਜਾਵਹੀ ਭਾ ਅਵਤਾਰ ਮੁਕੰਦ।
ਤੁਸੀਂ ਮੁਕੰਦ ਪਰਮਾਤਮਾ ਦਾ ਮੁਕਤੀ ਦਾਤਾ ਅਵਤਾਰ ਹੋ, ਤੁਹਾਡੀ ਗਤ ਕੋਈ ਜਾਣ ਨਹੀਂ ਸਕਦਾ। ਉਮਰ ਕਿੰਨੀ ਹੈ? 5 ਸਾਲ। ਤੇ ਉਪਦੇਸ਼ ਦੇਖੋ ਕਿੱਡਾ ਵੱਡਾ ਹੋ ਰਿਹਾ, 5 ਸਾਲ ਦੀ ਉਮਰ ਚ ਹੈ ਗੁਰੂ ਨਾਨਕ ਸਾਹਿਬ ਦਾ ਉਪਦੇਸ਼। ਇਸ ਕਰਕੇ ਮਹਾਰਾਜ ਨੇ ਪਾਂਧੇ ਨੂੰ ਨਿਹਾਲ ਕੀਤਾ ਉਦੋਂ, ਤੇ ਸਾਨੂੰ ਨਿਹਾਲ ਅੱਜ ਕੀਤਾ।
ਚੌ ਪਈ ਬਦਨ ਗਿਰਾ ਤਬ ਜਿਉ ਕਰ ਵਾਰਾ।
ਸੋ ਇਸ ਤਰੀਕੇ ਨਾਲ ਜਿਹੜੀ ਸੀ ਨਾ ਬਦਨ ਮੁੱਖ ਦੇ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਰਾ ਤਬ ਤੇਰੀ ਜਿਹੜੀ ਬਾਣੀ ਹੈ ਜਿਉ ਕਰਵਾਰਾ, ਭਾਵ ਗਿਆਨ ਦੀ ਸਾਣ ਉੱਤੇ ਉਹ ਧਾਰ ਲਾ ਦਿੱਤੀ, ਉਹਦੀ ਤਲਵਾਰ ਵਰਗੀ ਹੈ। ਇਸ ਤਰੀਕੇ ਨਾਲ ਭਾਵ ਕਹਿਣ ਦਾ ਕਿ ਤੁਹਾਡੇ ਮੁੱਖ ਵਿੱਚੋਂ ਜਿਹੜੀ ਨਿਕਲੀ ਹੋਈ ਬਾਣੀ ਹੈ ਨਾ, ਉਹ ਤਿੱਖੀ ਤਲਵਾਰ ਵਰਗੀ ਹੈ।
ਗਿਆਨ ਸਾਨ ਪਰ ਤੇ ਖਰ ਧਾਰਾ।
ਗਿਆਨ ਦੀ ਸਾਨ ਉੱਤੇ ਉਹਦੀ ਧਾਰ ਤਿੱਖੀ ਹੋਈ ਹੈ।
ਭਗਤ ਮੁਸ਼ਟਕੇ ਸੰਗ ਜਟੀ ਸੋ।
ਸੋ ਉਹਦਾ ਜਿਹੜਾ ਜਿਹੜਾ ਤਲਵਾਰ ਦਾ ਮੁੱਠਾ ਹੁੰਦਾ, ਇੱਧਰ ਮੁੱਠਾ ਕਿਹੜਾ ਇਹ ਤਲਵਾਰ ਦਾ? ਕਹਿੰਦੇ ਭਗਤੀ ਦੀ ਮੁੱਠੇ ਨਾਲ ਜੜੀ ਹੋਈ ਆ ਉਹ।
ਡਿੱਡ ਬੈ ਰਾਗ ਅਕਾਰ ਘਟੀ ਸੋ।
ਸੋ ਘੜੀ ਹੋਈ ਸੋਹਣੇ ਢੰਗ ਨਾਲ ਦ੍ਰਿੜ ਬੈਰਾਗ ਹੈ ਜਿਸ ਦੇ ਵਿੱਚ।
ਜੋ ਸੂਰਾ ਇਸ ਸਨਮੁਖ ਧਾਵ ਹੈ।
ਜਿਹੜਾ ਸੂਰਮਾ ਇਸ ਤੁਹਾਡੀ ਤਲਵਾਰ ਦੇ ਸਨਮੁਖ ਹੋ ਕੇ ਸਾਹਮਣੇ ਆ ਜਾਂਦਾ ਤੁਹਾਡੇ।
ਅੰਗ ਅਗਿਆਨ ਤਾਹੀ ਘਟ ਜਾਵ ਹੈ।
ਤੁਸੀਂ ਉਹਨੇ ਅਗਿਆਨਤਾ ਦੇ ਅੰਗ ਕੱਟ ਦਿੰਦੇ ਹੋ ਜਿਹੜਾ ਤੁਹਾਡੇ ਸਾਹਮਣੇ ਆ ਗਿਆ। ਗਿਆਨ ਖੜਗ ਕਰਾਰਾ ਜਦੋਂ ਚਲਾਉਂਦੇ ਹੋ ਉਸ ਵਕਤ ਉਹਦੇ ਅਗਿਆਨਤਾ ਦੇ ਅੰਗ ਕੱਟ ਦਿੰਦੇ ਹੋ।
ਨਿਜ ਸਰੂਪ ਕੀ ਲਖਤਾ ਹੋਈ।
ਉਸ ਬੰਦੇ ਨੂੰ ਅਗਿਆਨਤਾ ਦੂਰ ਹੋਣ ਕਰਕੇ ਆਪਣੇ ਅੰਦਰਲੇ ਸਰੂਪ ਦਾ ਗਿਆਨ ਹੋ ਜਾਂਦਾ ਹੈ।
ਦੇਹ ਭੱਟ ਮਿਲਿਓ ਸਵਰਗ ਸੁਖ ਸੋਈ।
ਉਸ ਰੱਬ ਦੇ ਭਗਤ ਸੂਰਮੇ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ।
ਵਿਸ਼ਾ ਫਸੇ ਕਾਤੁਰ ਡਰ ਪਾਹੀ।
ਜਿਹੜੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੋਕ ਫਸੇ ਹੋਏ ਨੇ, ਕਾਇਰ ਗੀਦੀ ਲੋਕ, ਉਹ ਡਰਦੇ ਰਹਿੰਦੇ ਤੁਹਾਡੇ ਸਾਹਮਣੇ ਆਉਣ ਤੋਂ। ਜੇ ਕਈ ਅਮਰ ਛਕ ਲੋ ਕਹਿੰਦੇ ਫੇਰ ਤਾਂ ਮੂੰਹ ਹੀ ਬੰਦ ਹੋ ਜਾਊਗਾ, ਕੋ ਖਾ ਪੀ ਨਹੀਂ ਸਕਣਾ, ਅਸੀਂ ਤਾਂ ਹਲੇ ਐਸ਼ਾਂ ਕਰਨੀਆਂ ਨੇ। ਉਹ ਕਾਇਰ ਲੋਕ ਜਿਹੜੇ ਪਰੇ ਨੂੰ ਭੱਜ ਜਾਂਦੇ ਨੇ, ਗੁਰੂ ਵਾਲੇ ਨਹੀਂ ਬਣ ਸਕਦੇ।
ਨਮੁਖ ਭਏ ਨਹ ਧਰ ਧੀਰ ਤਰਾਹੀ।
ਸੋ ਇਸ ਕਰਕੇ ਉਹ ਬੇਮੁੱਖ ਹੋ ਜਾਂਦੇ ਨੇ, ਧੀਰਜ ਨਹੀਂ ਧਰਦੇ ਹਨ।
ਗਯੋ ਲੋਕ ਪਰਲੋਕ ਬਿਗਾਰਾ।
ਲੋਕ ਤਾਂ ਗਿਆ ਹੀ ਗਿਆ, ਪਰਲੋਕ ਵੀ ਨਾਲ ਵਿਗਾੜ ਲਿਆ।
ਰਣ ਤਨ ਮਾਨ ਮਾਨੁਖ ਪਿੱਛ ਪੱਗ ਧਾਰਾ।
ਹੁਣ ਮਨੁੱਖਾ ਸਰੀਰ ਰੂਪੀ ਯੁੱਧ ਵਿੱਚ ਪੈਰ ਪਿੱਛੇ ਹਟਾ ਲਿਆ ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਨਹੀਂ ਕੀਤਾ।
ਦੋਹਰਾ ਅਕਸਮਾਤ ਕਰਨਾ ਕਰੇ ਦੇਖ ਦੀਨ ਗਤ ਦਾਨ।
ਅਚਨਚੇਤੀ ਅਚਾਨਕ ਹੀ ਸਤਿਗੁਰੂ ਮਹਾਰਾਜ ਨੇ ਫਿਰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਤੱਕਦਿਆਂ ਸਾਰੀ ਮੁਕਤੀ ਦਾਤੇ ਨੇ ਪਾਂਧੇ ਨੂੰ ਨਿਮਰਤਾ ਚ ਦੇਖ ਕੇ ਕਿ ਹੁਣ ਐਨ ਤਿਆਰ ਹੈ ਬਖਸ਼ਿਸ਼ ਲਈ, ਕਿਰਪਾ ਦ੍ਰਿਸ਼ਟੀ ਨਾਲ ਪ੍ਰਕਾਸ਼ ਪਾ ਦਿੱਤਾ ਉਹਦੇ ਤੇ।
ਲਿਵ ਲਾਗੀ ਮਨ ਭਜਨ ਕੀ ਸੁਨੇ ਬੈਨ ਜਬ ਕਾਨ।
ਜਦੋਂ ਬਚਨ ਕੰਨਾਂ ਵਿੱਚ ਸੁਣੇ ਮਹਾਰਾਜ ਦੇ, ਕਿਰਪਾ ਦ੍ਰਿਸ਼ਟੀ ਹੋ ਗਈ ਤਾਂ ਲਿਵ ਲਾਗੀ ਪਰਮਾਤਮਾ ਦੇ ਵਿੱਚ, ਇਕਦਮ ਗੁਰਾਂ ਨੇ ਸਮਾਧੀ ਲਵਾ ਦਿੱਤੀ।
ਜੋ ਪਈ ਤਬ ਕਪੋਲ ਕਲ ਬੋਲ ਅਮੁੱਲ ਹੈ।
ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦੀਆਂ ਜੋ ਸੁੰਦਰ ਗੱਲਾਂ ਹਨ, ਅਮੋਲਕ
ਜੋ ਤਾਲੀ ਗੁਣ ਕੁਲਫੈ ਖੁੱਲ ਹੈ।
ਕਹਿੰਦੇ ਜਿਵੇਂ ਕੁੰਜੀ ਭਾਵ ਆਪਦੀ ਬਾਣੀ ਜਿਹੜਾ ਮੁੱਖ ਸੀ, ਸੁੰਦਰ ਪਹਿਲਾਂ ਅਲੰਕਾਰ ਬਣਾਇਆ ਹੈ, ਸੁੰਦਰ ਮੁੱਖ, ਸੋਹਣੇ ਸਰੂਪ ਵਾਲੇ ਸਤਿਗੁਰੂ, ਜਦੋਂ ਤੁਸੀਂ ਆਪਣੀ ਇਹ ਬਾਣੀ ਬੋਲੀ ਮਨ ਕੁੰਜੀ ਹੈ ਤੇ ਜਿੰਦਰਾ ਰੂਪੀ ਗੁਣਾਂ ਨੂੰ ਖੋਲਿਆ, ਗੁਣਾਂ ਰੂਪੀ ਜਿੰਦਰੇ ਨੂੰ ਖੋਲ ਕੇ ਉਹਨੇ ਬਾਣੀ ਦੀ ਕੁੰਜੀ ਲਾਈ, ਜਦ ਤੁਸੀਂ ਵਿੱਚੋਂ ਗੁਣਾਂ ਦਾ ਢੇਰ ਕੱਢ ਲਿਆ ਅਤੇ ਆਪਣੇ ਸੇਵਕਾਂ ਨੂੰ ਭਰਪੂਰ ਕਰ ਦਿੱਤਾ।
ਵਾਕ ਅਨੋਚਿਤ ਮੈਂ ਜੋ ਬਖਾਨੇ।
ਤੇ ਮਹਾਰਾਜ ਜੀ ਜਿਹੜੇ ਮੈਂ ਅਯੋਗ ਵਾਕ ਆਪ ਜੀ ਨੂੰ ਕਹੇ ਹੈ,
ਸ਼ਿਮਾ ਕਰੋ ਅਬ ਸ੍ਰੀ ਪ੍ਰਭ ਜਾਣੇ।
ਮੈਂ ਹੁਣ ਤੁਹਾਨੂੰ ਪਰਮਾਤਮਾ ਜਾਣ ਲਿਆ ਸੱਚੇ ਪਾਤਸ਼ਾਹ, ਮੈਨੂੰ ਮਾਫ਼ ਕਰ ਦਿਓ ਜਿਹੜੇ ਮੈਂ ਤੁਹਾਨੂੰ ਕੁੱਕ ਬਚਨ ਕਹਿ ਗਿਆ ਹੋਵਾਂ। ਪਹਿਲਾਂ ਤਾਂ ਮੈਂ ਸਮਝਦਾ ਸੀ ਉਹੀ ਬੱਚਾ ਜਿਹੀ ਨਿਆਣਾ ਜਿਹੀ ਹੈ, ਇਹਨੂੰ ਕੀ ਪਤਾ ਹੋਣਾ, ਇਸ ਕਰਕੇ ਹੁਣ ਮੈਨੂੰ ਆਪ ਜੀ ਮਾਫ਼ ਕਰ ਦਿਓ ਜੀ।
ਬਸ ਕਹਿ ਵਾਰ ਵਾਰ ਪਦ ਬੰਦਨਾ।
ਇਉਂ ਕਹਿ ਕਹਿ ਕੇ ਵਾਰ ਵਾਰ ਚਰਨਾਂ ਤੇ ਮੱਥਾ ਟੇਕਦਾ, ਜਦੋਂ ਸੋਝੀ ਪਾਰ ਨੇ ਸਤਿਗੁਰੂ ਫਿਰ ਇੱਥੇ ਹੀ ਸਭ ਕੁਝ ਹੋ ਜਾਂਦਾ ਗੁਰੂ ਘਰ ਦੇ ਵਿੱਚ ਹੀ। ਫਿਰ ਆਹ ਸਾਰੇ ਜਿੰਨੀਆਂ ਚੀਜ਼ਾਂ ਇਹਨਾਂ ਚੋਂ ਹੀ ਸਭ ਕੁਝ ਦਿਖਣ ਲੱਗ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਜਦ ਮੱਥਾ ਟੇਕਦਾ, ਫਿਰ ਰੋਮ ਰੋਮ ਸਿਮਰਨ, ਕੌਲਿਆਂ ਚ, ਕੰਧਾਂ ਚ, ਮੈਟਾਂ ਵਿਚੋਂ ਵੀ ਸਿਮਰਨ ਹੁੰਦਾ, ਫਿਰ ਨਾਲ ਟੱਚ ਹੁੰਦਿਆਂ ਵੀ ਕਰੰਟ ਵੱਜਦਾ ਚਾਰੇ ਪਾਸੇ। ਪਰ ਜਦ ਤੱਕ ਉਹ ਕਨੈਕਸ਼ਨ ਨਹੀਂ ਮਿਲਿਆ ਹੋਇਆ, ਨਿਮਰਤਾ ਚ ਨਹੀਂ ਆਏ, ਉਦੋਂ ਤੱਕ ਕੁਛ ਵੀ ਨਹੀਂ ਦਿਖਦਾ। ਤਾਂ ਜਦ ਕਿਰਪਾ ਹੋ ਗਈ ਫਿਰ ਸਾਰੇ ਪਾਸੇ ਸਾਰਾ ਕੁਛ ਦਿਖਦਾ, ਫਿਰ ਸਿਮਰਨ ਹਵਾ ਚ ਵੀ ਹੋਈ ਜਾਂਦਾ, ਰੋਮ ਰੋਮ ਸਿਮਰਨ ਹੁੰਦਾ। ਪਰ ਅਭਿਆਸ ਕਰਨ ਦੀ ਲੋੜ ਹੈ।
ਕੁਝ ਦਰਸ਼ਨ ਤ੍ਰੈ ਤਾਪ ਨਿਕੰਦਨ,
ਮਹਾਰਾਜ ਜੀ ਤੁਹਾਡੇ ਤਾਂ ਦਰਸ਼ਨ ਕਰਕੇ ਨਾ ਜੀ, ਜਿਹੜੇ ਤ੍ਰੈ ਤਾਪ ਹੁੰਦੇ ਨੇ, ਆਧੀ ਹੁੰਦੀ ਮਨ ਦੀ ਪੀੜਾ, ਵਿਆਧੀ ਹੁੰਦੀ ਸਰੀਰਕ ਦੁੱਖ, ਉਪਾਧੀ ਹੁੰਦੀ ਉੱਤੋਂ ਦੀਆਂ ਬਿਪਤਾਵਾਂ, ਇਹ ਅੱਗੇ ਚੱਲ ਕੇ ਪ੍ਰਸੰਗ ਆਉਣਗੇ, ਫਿਰ ਖੁੱਲ ਕੇ ਵਿਚਾਰ ਕਰਾਂਗੇ ਇਹਨਾਂ ਬਾਰੇ। ਇਹ ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਆਧੀ ਵਿਆਧੀ ਉਪਾਧੀ ਸਾਰੀਆਂ ਚਲੀਆਂ ਗਈਆਂ।
ਨਾਮ ਧਰਾਇਓ ਕਾਲੂ ਨੰਦਨ,
ਆਪ ਜੀ ਨੇ ਨਾਮ ਜਿਹੜਾ ਧਰਾਇਆ ਬਾਬਾ ਕਲਿਆਣ ਚੰਦ ਦੇ ਸਾਹਿਬਜ਼ਾਦੇ,
ਨਰ ਤਾਰਨ ਕਲ ਕੇ ਮਤ ਮੰਦਨ।
ਇਹ ਜਿਹੜੇ ਕਲਯੁਗ ਦੇ ਜਿੰਨੇ ਜੀਵ ਨੇ, ਖੋਟੀ ਬੁੱਧੀ ਵਾਲੇ ਜੀਵ ਨੇ, ਇਹਨਾਂ ਨੂੰ ਤਾਰਨ ਲਈ ਤੁਸੀਂ ਆਪ ਹੀ ਆਏ ਹੋ। ਖੋਟੀ ਬੁੱਧੀ ਨੂੰ ਸਮਝਾਉਣਾ, ਸੌਖੀ ਬੁੱਧੀ ਦਾ ਸਮਝਾਉਣਾ ਬਹੁਤ ਸੌਖਾ ਹੁੰਦਾ, ਤੇ ਖੋਟੀ ਬੁੱਧੀ ਤੇ ਬਹੁਤ ਹੀ ਜ਼ਿਆਦਾ ਪੁੱਠੀ ਹੁੰਦੀ ਹੈ। ਉਹਨੂੰ ਸਮਝਾਉਣਾ ਕਿੰਨੇ ਹੀ ਸਾਲ ਲੰਘ ਜਾਂਦੇ ਨੇ। ਉਹੀ ਜਿਹੜਾ ਪਹਿਲਾਂ ਪੁੱਠਾ ਬੋਲਦਾ ਫਿਰ ਆਪੇ ਸਿੱਧਾ ਬੋਲਣ ਲੱਗ ਜਾਂਦਾ, ਕਹਿੰਦੇ ਹਾਂ ਵੀ ਇਹ ਸਭ ਕੁਝ ਹੁੰਦਾ, ਪਹਿਲਾਂ ਉਹੀ ਪੁੱਠਾ ਬੋਲੀ ਜਾਂਦਾ। ਫਿਰ ਕਈ ਲੋਕ ਜਿਹੜੇ ਗੁਰਦੁਆਰਿਆਂ ਦੇ ਬਾਹਰ ਖੜੇ ਪਿੰਡਾਂ ਚ ਵੀ ਪੁੱਠਾ ਸਿੱਧਾ ਬੋਲੇ, ਜਦ ਕਦੇ ਕਿਰਪਾ ਹੋ ਜਾਂਦੀ ਹੈ, ਉਹ ਫਿਰ ਸਾਰੇ ਆਪ ਹੀ ਕਹਿੰਦੇ ਨੇ ਵੀ ਸਾਨੂੰ ਪਤਾ ਹੀ ਨਹੀਂ ਹੁੰਦੇ ਇਹਨਾਂ ਗੱਲਾਂ ਦਾ, ਅਸੀਂ ਤਾਂ ਐਵੇਂ ਹੁੰਦੇ ਸੀ ਬਾਹਰ ਖੜ ਕੇ ਰੌਲਾ ਪਾਉਣ ਵਾਲੇ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਬੰਦੇ ਨੂੰ ਗਿਆਨ ਹੀ ਨਹੀਂ ਹੁੰਦਾ, ਤੇ ਜਦ ਗਿਆਨ ਹੁੰਦਾ ਫਿਰ ਪਛਤਾਵਾ ਹੋ ਜਾਂਦਾ ਵੀ ਪਹਿਲਾਂ ਅਸੀਂ ਜ਼ਿੰਦਗੀ ਜਿਹੜੀ ਸੀ ਉਹ ਬੇਅਰਥ ਗਵਾ ਦਿੱਤੀ।
ਬਹਰੋ ਭਇਓ ਤੂਸ਼ਣੀ ਪਾਦਾ,
ਇਹ ਜਿਹੜਾ ਪਾਉਂਦਾ ਸੀ ਨਾ ਤੂਸ਼ਣੀ ਤੋਂ ਭਾਵ ਚੁੱਪ ਹੋ ਗਿਆ।
ਔਰ ਲੱਖ ਕਰ ਸੁਖ ਅਕਥ ਅਗਾਧਾ,
ਅਗਾਧ ਜਿਵੇਂ ਡੂੰਘਾ ਸਮੁੰਦਰ ਹੁੰਦਾ, ਅਕਥ ਕਹਿਣ ਤੋਂ ਰਹਿਤ ਸੁਖ ਹਿਰਦੇ ਚ ਜਾਣ ਕੇ ਚੁੱਪ ਹੋ ਗਿਆ, ਬੋਲਿਆ ਹੀ ਨਹੀਂ ਗਿਆ। ਜੇ ਸਮਾਧੀ ਲੱਗ ਗਈ ਬੋਲਣ ਲਈ ਫਿਰ ਸਮਰੱਥਾ ਕਿੱਥੇ।
ਆਨੰਦ ਮੂਕੰ ਮਿਠਿਆਈ,
ਜਿਵੇਂ ਗੂੰਗੇ ਦੀ ਮਠਿਆਈ ਹੁੰਦੀ ਹੈ, ਇਹ ਆਨੰਦ ਹੋ ਗਿਆ, ਕੁਛ ਬੋਲ ਨਹੀਂ ਸਕਿਆ।
ਤਤ ਬੇਤਨ ਕੀ ਪਦਵੀ ਪਾਈ,
ਮਹਾਰਾਜ ਦੀ ਕਿਰਪਾ ਹੋ ਗਈ, ਤਤ ਬੇਤੇ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕਰ ਲਈ। ਇੱਕ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਨੇ ਬਣਾ ਤਾ, ਇਹਨੇ ਪਤਾ ਨੀ ਕਿੰਨੀਆਂ ਦੁਨੀਆਂ ਤਾਰੀ ਹੋਣੀ, ਫਿਰ ਬਹੁਤ ਪ੍ਰਚਾਰ ਕੀਤਾ ਹੋਣਾ। ਸਤਿਗੁਰੂ ਜੀ ਬਸ ਇੱਕ ਥਾਂ ਇੱਕ ਬ੍ਰਹਮ ਗਿਆਨੀ ਨੂੰ ਬਿਠਾ ਜਾਂਦੇ ਸੀ, ਉਹ ਪਤਾ ਨੀ ਕਿੰਨੇ ਲੱਖਾਂ ਲੋਕਾਂ ਦਾ ਉਧਾਰ ਅੱਗੇ ਤੋਂ ਅੱਗੇ ਕਰੀ ਜਾਂਦਾ।
ਕਵਿਤਾ ਦਿਓਤ ਕਾਰ ਚੰਡ ਮਹਿ, ਨੀਤ ਨਿਤ ਦੰਡ ਮਹਿ, ਦਾਨ ਗਜ ਗੰਡ ਮਹਿ, ਸੋਭਤ ਅਪਾਰ ਹੈ।
ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਬਾਣੀ ਦੀ ਮਹਿਮਾ ਕਵੀ ਜੀ ਹੁਣ ਅਗਲਾ ਪ੍ਰਸੰਗ, ਸੱਤਵਾਂ ਪ੍ਰਸੰਗ ਇਹ ਬਾਲ ਲੀਲਾ ਦਾ ਜੋ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਇਸ ਤਰੀਕੇ ਨਾਲ ਜਿਵੇਂ ਦਿਓਤ ਹੁੰਦਾ ਨਾ ਸੂਰਜ, ਇਹਦਾ ਜਿਹੜੀ ਤਿੱਖੀ ਧੁੱਪ ਹੁੰਦੀ ਹੈ ਸੂਰਜ ਦੀ, ਭਾਵ ਧੁੱਪ ਦੀਆਂ ਰਿਸ਼ਮਾਂ ਵਿੱਚ ਜਿਵੇਂ ਤੇਜ ਸੁਭਾਏਮਾਨ ਹੁੰਦਾ। ਦਿਓਤ ਕਰ ਚੰਡ ਮਹਿ, ਨੀਤ ਨ੍ਰਿਪ ਦੰਡ ਮਹਿ, ਜਿਵੇਂ ਰਾਜਾ ਹੁੰਦਾ ਉਹ ਇਸ ਤਰੀਕੇ ਨਾਲ ਨੀਤੀ ਦੇ ਵਿੱਚ ਨਿਪੁੰਨ ਹੁੰਦਾ, ਜਿਸ ਤਰ੍ਹਾਂ ਦੰਡ ਦੇਣ ਦੇ ਵਿੱਚ, ਇਸੇ ਤਰੀਕੇ ਨਾਲ ਕਹਿੰਦੇ ਇਹਦੀ ਤਿੱਖੀ ਧੁੱਪ ਹੁੰਦੀ ਹੈ। ਕਹਿਣ ਤੋਂ ਭਾਵ ਕਿ ਇਨਸਾਫ ਤੋਂ ਹੈ ਕਿ ਅਨੀਤੀ ਦਾ ਦੰਡ ਨਾ ਦੇਵੇ, ਨੀਤੀ ਨਾਲ ਦੰਡ ਦੇਵੇ ਰਾਜਾ। ਇੱਕ ਕਿਸਮ ਦੇ ਪੁੱਠੇ ਢੰਗ ਨਾਲ ਐਵੇਂ ਵਾਧੂ ਜੇ ਕੇਸ ਬਣਾ ਕੇ ਦੰਡ ਪਾ ਦੇਣਾ, ਇੱਕ ਹੁੰਦਾ ਸਹੀ ਢੰਗ ਨਾਲ ਦੰਡ ਦੇਣਾ। ਕਹਿੰਦੇ ਇਸ ਤਰੀਕੇ ਨਾਲ ਦਾਨ ਗਜ ਗੰਡ ਮਹਿ, ਤੇ ਇਹ ਜਿਹੜਾ ਹੈ ਨਾ ਹਾਥੀ ਆਦਿਕ ਜਿਹੜੇ ਨੇ ਗਜ ਹਾਥੀ, ਸੋ ਗੱਲ ਰੁਖ ਸਾਰਾ ਮੂੰਹ ਦਾ ਇੱਕ ਪਾਸਾ, ਪੁੜਪੁੜੀ ਤੋਂ ਲੈ ਕੇ ਗੱਲਾਂ ਸਮੇਤ ਨੂੰ ਆਖਦੇ ਨੇ। ਹਾਥੀ ਦੇ ਗਣਸਤਲ ਤੋਂ ਮਦ ਚੋਂਦਾ ਹੈ ਭਾਵ, ਤੇ ਇਸ ਕਰਕੇ ਕਹਿੰਦੇ ਉਹ ਜਿਹੜਾ ਹੁੰਦਾ ਨਾ ਹਾਥੀ, ਦਾਨ ਗਜ ਗੰਡ ਮੈਂ, ਸ਼ੋਭਤ ਅਪਾਰ ਹੈ, ਸ਼ੋਭਨੀਕ ਹੁੰਦੀਆਂ ਇਹ ਚੀਜ਼ਾਂ, ਕਿਹੜੀਆਂ ਕਿਹੜੀਆਂ ਸ਼ੋਭਦੀਆਂ ਉਹਨੂੰ ਇੱਥੇ ਦੱਸਦੇ ਨੇ। ਜਿਵੇਂ ਸੂਰਜ ਦੀ ਧੁੱਪ ਤਿੱਖੀ ਪ੍ਰਚੰਡ ਧੁੱਪ ਹੋਵੇ, ਕਹਿੰਦੇ ਉਹ ਸ਼ੋਭਨੀਕ ਹੁੰਦੀ ਹੈ, ਬੜਾ ਸੋਹਣਾ ਸੂਰਜ ਚੜਿਆ ਅੱਜ। ਇਸ ਤਰੀਕੇ ਨਾਲ ਕਹਿੰਦੇ ਰਾਜਾ ਹੋਵੇ, ਅਨੀਤੀ ਦਾ ਦੰਡ ਨਾ ਦੇਵੇ, ਦੰਡ ਦੇਵੇ ਢੰਗ ਸਿਰ ਕਾਨੂੰਨ ਦੇ ਮੁਤਾਬਕ, ਉਹ ਜੱਚਦਾ ਹੈ। ਹਾਥੀ ਦੇ ਕੰਨਾਂ ਦੇ ਕੋਲ ਦੀ ਮੱਦ ਚ ਆਉਂਦਾ ਹੋਵੇ ਉਹ ਸੋਹਣਾ ਲੱਗਦਾ ਕਿਉਂ ਹਾਥੀ ਗਜ ਹਾਥੀ ਸਾਰਿਆਂ ਨਾਲੋਂ ਵਧੀਆ ਮੰਨਿਆ ਗਿਆ ਹੈ।
ਹਵੀ ਜਿਵੇਂ ਖੀਰ ਮਾਹ ਤੀਰ ਜਿਵੇਂ ਬੀਰ ਮਾਹ ਸੀਰ ਜਿਵੇਂ ਨੀਰ ਮਾਹ ਹੋਤ ਸੁਖ ਕਾਰ ਹੈ।
ਹੁਣ ਇਹ ਚੀਜ਼ਾਂ ਜਚਦੀਆਂ ਅੱਗੇ ਕਹਿੰਦੇ ਹਵੀ ਹੁੰਦਾ ਘਿਓ ਜਿਵੇਂ ਖੀਰ ਵਿਚ ਸੋਹਣਾ ਲੱਗਦਾ, ਧੀਰਜ ਹੁੰਦਾ ਜਿਵੇਂ ਬੀਰ ਜੋਧੇ ਵਿਚ ਧੀਰਜ ਹੋਵੇ ਉਹ ਸੋਹਣਾ ਲੱਗਦਾ ਹੈ, ਪਾਣੀ ਦੇ ਵਿਚ ਜਿਵੇਂ ਸੀਰ ਸੀਤਲਤਾ ਹੋਵੇ ਸੁਖ ਦੇ ਦੇਣ ਵਾਲੀ ਹੁੰਦੀ ਹੈ।
ਜੌਨ ਜਿਵੇਂ ਇੰਦ ਮਹ ਗੰਧ ਅਰ ਬਿੰਦ ਮਹ ਮੋਖ ਤਦ ਬਿੰਦ ਮਹ ਜਾਨ ਨਿਰਧਾਰ ਹੈ।
ਹੁਣ ਕਹਿੰਦੇ ਨੇ ਇਸ ਢੰਗ ਨਾਲ ਕਿਹੜੀ ਚੀਜ਼ ਹੋਰ ਸੋਹਣੀ ਲੱਗਦੀ ਹੈ, ਜੌਨ ਜਿਵੇਂ ਚੰਦਰਮਾ ਦੀ ਚਾਨਣੀ ਇੰਦ ਤੋਂ ਭਾਵ ਚੰਦਰਮਾ ਦੇ ਵਿਚ ਸੋਹਣੀ ਲੱਗਦੀ ਹੈ, ਗੰਧ ਅਰ ਬਿੰਦ ਮਹ ਜਿਵੇਂ ਕਮਲ ਦੇ ਫੁੱਲ ਦੀ ਖੁਸ਼ਬੂ ਕਮਲ ਵਿਚੋਂ ਸੋਹਣੀ ਲੱਗਦੀ ਹੈ, ਇਸੇ ਤਰੀਕੇ ਨਾਲ ਮੁਕਤੀ ਹੋ ਜਾਂਦੀ ਜਿਵੇਂ ਤਤ ਬਿੰਦ ਮੈਂ ਜਾਨ ਨਿਰਧਾਰ ਹੈ, ਇਉਂ ਵਿਚਾਰ ਨਾ ਕਰੋ।
ਸ਼ਵਾਸ ਜਸ ਦਾਨ ਮਹ ਤਾਨ ਜਿਮ ਗਿਆਨ ਮਹ ਗ੍ਰੰਥ ਗੁਰ ਗਿਆਨ ਮਹ ਤੈਸੇ ਰਸ ਸਾਰ ਹੈ।
ਕਹਿੰਦੇ ਸਵੱਛ ਜਸ ਦਾਨ ਮਹ, ਦਾਨ ਦੇਣ ਦੇ ਵਿਚ ਬਹੁਤ ਸਵੱਛ ਜਸ ਹੁੰਦਾ ਬੰਦੇ ਦਾ, ਇਸੇ ਤਰੀਕੇ ਨਾਲ ਜਦੋਂ ਬੰਦੇ ਨੇ ਇਹ ਢੰਗ ਦੇ ਨਾਲ ਦਾਨ ਦੇਣਾ ਤਾਂ ਉਹਦਾ ਚਾਰੇ ਪਾਸੇ ਜਿਵੇਂ ਕਹਿੰਦਾ ਜਸ ਸੁਭਾਏਮਾਨ ਹੁੰਦਾ, ਜਿਵੇਂ ਗਾਉਣ ਵਾਲਾ ਜਿਹੜਾ ਨਾ ਗਾਉਣ ਵਿਚ ਤਾਨਾਂ ਹੁੰਦੀਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ, ਤਿਵੇਂ ਹੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਵਿਚ ਸ੍ਰੇਸ਼ਟ ਰਸ ਪੂਰਨ ਸੁਭਾਏਮਾਨ ਹੈ। ਕਿਉਂ ਕਵੀ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿੰਨੀਆਂ ਉਦਾਹਰਣਾਂ ਦੇ ਕੇ ਨਾ ਫਿਰ ਮਹਿਮਾ ਕੀਤੀ ਹੈ। ਮਹਿਮਾ ਕਰਨ ਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਜਿਵੇਂ ਤੱਤ ਬੇਤਾ ਦੇ ਵਿਚ ਅਸਲੀਅਤ ਜਿਹੜੀ ਵਿਦਿਆ ਜਾਣਨ ਵਾਲਾ ਗਿਆਨ ਹੁੰਦਾ, ਇਸ ਤਰੀਕੇ ਨਾਲ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਚੰਦਰਮਾ ਵਿਚ ਚਾਂਦਨੀ ਕਮਲਾਂ ਵਿਚ ਸੁਗੰਧੀ ਤੱਤ ਬੇਤੇ ਵਿਚ ਮੁਕਤੀ ਜਾਣ ਲੋਕ ਨਿਸ਼ਚੇ ਸੁਭਾਏਮਾਨ ਹੁੰਦੀਆਂ ਨਾ, ਇਉਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਗਿਆਨ ਸ੍ਰੇਸ਼ਟ ਰਸ ਪੂਰਨ ਸੁਭਾਏਮਾਨ ਹੈ।
ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਸਹਿਜ ਸੁਭਾਇਕ ਮੁਕਤ ਦਾ ਆਵਤ ਭਏ ਆਵਾਸ।
ਸੁਤੇ ਸਿੱਧੀ ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਆਪਣੇ ਆਵਾਸ ਤੋਂ ਭਾਵ ਘਰ ਵੱਲ ਨੂੰ ਆ ਰਹੇ ਹਨ।
ਪਦਨ ਉੱਪਰ ਕਟ ਕੈਂਕਣੀ ਸ਼ਬਦ ਹੋਤ ਪ੍ਰਕਾਸ਼।
ਲੱਕ ਵਿਚ ਤੜਾਕੀ ਤੇ ਚਰਨਾਂ ਦੇ ਵਿਚ ਝਾਂਜ ਰਹੀ ਬੱਚਾ ਹੋਣ ਕਰਕੇ 5 ਸਾਲ ਦੀ ਉਮਰ ਕਰਕੇ ਪੁਰਾਣਾ ਰਿਵਾਜ ਸੀ, ਤੋ ਜਦੋਂ ਆਉਂਦੇ ਨੇ ਤਾਂ ਉਹਨਾਂ ਦੀ ਆਵਾਜ਼ ਆਉਣ ਕਰਕੇ ਪਤਾ ਲੱਗ ਜਾਂਦਾ ਕਿ ਕਿੱਥੇ ਹੈ ਬੱਚਾ। ਇਉਂ ਗੁਰੂ ਨਾਨਕ ਦੇਵ ਦੀ ਛੋਟੀ ਉਮਰ ਹੋਣ ਕਰਕੇ ਮਾਤਾ ਪਿਤਾ ਦੇ ਲਾਡਲੇ ਹੋਣ ਕਰਕੇ ਘਰ ਵਿਚ ਕੋਈ ਕਮੀ ਨਾ ਹੋਣ ਕਰਕੇ ਬਹੁਤ ਜ਼ਿਆਦਾ ਸੋਹਣੇ ਕੱਪੜੇ ਵਸਤਰ ਆਦਿਕ ਪਾਉਣੇ ਇਹ ਸਾਰੀਆਂ ਚੀਜ਼ਾਂ ਪਾ ਕੇ ਮਾਤਾ ਜੀ ਨੇ ਨਵਾ ਧਵਾ ਕੇ ਸੋਹਣੇ ਬਣਾ ਕੇ ਰੱਖਣਾ।
ਭਾਈ ਮਾਤ ਬਿਲੋਕਤ ਬੈਨ ਅਲਾਇਓ।
ਮਾਤਾ ਜੀ ਨੇ ਦੇਖਦਿਆਂ ਸਾਰ ਬਚਨ ਕੀਤਾ
ਪਰ ਦੁੱਖ ਸਦਨ ਚੱਲ ਆਇਓ।
ਸੋ ਕਹਿਣ ਲੱਗੇ ਮਾਤਾ ਜੀ ਉਸ ਵਕਤ ਕਿ ਤੁਸੀਂ ਸੰਧਿਆ ਪਈ ਤੋਂ ਪਹਿਲਾਂ ਹੀ ਘਰੇ ਆ ਗਏ ਹੋ।
ਤੋਰ ਤਾਤ ਤਾੜ ਹੈ ਗੋ ਤਾਤਾ।
ਤੁਹਾਡੇ ਪਿਤਾ ਜੀ ਤੁਹਾਨੂੰ ਤਾੜਨਗੇ ਆ ਕੇ।
ਹਿਤ ਕਰ ਪੜ੍ਹੋ ਨਾ ਖੇਲ ਹੈ ਰਾਤਾ।
ਸੋ ਹਿਤ ਕਰ ਪੜ੍ਹੋ ਨਾ, ਤੁਸੀਂ ਪੜ੍ਹਦੇ ਨੀ ਪਿਆਰ ਨਾਲ, ਤੁਸੀਂ ਰਾਤ ਨੂੰ ਜਾ ਕੇ ਬਾਹਰ ਕਿਉਂ ਖੇਡਦੇ ਹੋ।
ਨੈਣ ਨੀਰ ਬਾਰਕ ਕੀ ਨਿਆਈ।
ਹੁਣ ਅੱਖਾਂ ਵਿਚੋਂ ਜਾਲ ਆ ਗਿਆ ਜਿਵੇਂ ਬੱਚਿਆਂ ਦੇ ਆਉਂਦਾ ਹੈ।
ਅਵਨੀ ਖੰਤ ਸੰਤ ਸੁਖਦਾਈ।
ਸੰਤਾਂ ਨੂੰ ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਸਿਰਫ ਮਾਤਾ ਜੀ ਨੂੰ ਆਪਣਾ ਪਿਆਰ ਦਿਖਾਉਂਦੇ ਨੇ, ਚਰਨਾਂ ਦੇ ਨਾਲ ਜਿਵੇਂ ਅੰਗੂਠੇ ਨਾਲ ਥੋੜੀ ਥੋੜੀ ਜ਼ਮੀਨ ਨੂੰ ਖੁਰਚਦੇ ਨੇ। ਅੱਖਾਂ ਚੋਂ ਜਲ ਆ ਗਿਆ ਕਿ ਹੁਣ ਮਾਤਾ ਜੀ ਗੁੱਸੇ ਹੋ ਰਹੇ ਹਨ। ਉਸ ਵਕਤ ਮਾਤਾ ਜੀ ਨੇ ਆਪਣੇ ਹੱਥ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਕਰ ਕਮਲਾਂ ਨੂੰ ਪਕੜ ਕੇ
ਅੰਕ ਵਸਾਏ ਕਹਿਓ ਬਹੁ ਭਾਂਤਾ
ਗੋਦ ਵਿਚ ਬਿਠਾ ਕੇ ਬਹੁਤ ਸਾਰਾ ਪਿਆਰ ਦਿੱਤਾ ਤੇ ਸਮਝਾਇਆ।
ਸੁਖਨ ਅਵਰ ਦੇਹ ਕਰਵਾਈ।
ਉਹਨਾਂ ਨੂੰ ਇਹ ਸੀ ਨਾ ਕਿ ਸੰਸਾਰੀ ਬੱਚਾ, ਪਤਾ ਨੀ ਸੀ ਕੌਣ ਨੇ। ਕਹਿੰਦੇ ਕੋਈ ਨੀ ਤੂੰ ਰੋ ਨਾ, ਬਹੁਤ ਸਿਆਣਾ ਪੁੱਤ ਪੜ੍ਹਾਈ ਕਰੇਗਾ ਤੇ ਤੈਨੂੰ ਹੋਰ ਬਣਾ ਦਿਆਂਗੇ, ਇੱਦਾਂ ਦੇ ਤੈਨੂੰ ਸੋਨੇ ਦੇ ਗਹਿਣੇ ਬਣਾ ਦਿਆਂਗੇ, ਤੈਨੂੰ ਆਹ ਬਣਾ ਦਿਆਂਗੇ, ਤੈਨੂੰ ਆਹ ਚੀਜ਼ ਲੈ ਦਿਆਂਗੇ। ਇਸ ਤਰੀਕੇ ਨਾਲ ਮਾਤਾ ਜੀ ਸਮਝਾਉਣ ਲੱਗੇ।
ਭੋਜਨ ਮਦਰ ਲੇਹੋ ਨਿਤ ਖਾਈ।
ਰੋਜ਼ ਤੈਨੂੰ ਮਿੱਠੀਆਂ ਮਿੱਠੀਆਂ ਚੀਜ਼ਾਂ ਖਵਾ ਕਰਨੀਆਂ ਮੈਂ, ਬਸ ਮੇਰਾ ਪੁੱਤ ਇੱਕ ਵਾਰ ਪੜ੍ਹ ਜਾ।
ਅਬ ਪੜ੍ਹ ਹੈ ਪ੍ਰੀਤ ਕਰ ਲੇਖਾ।
ਜੇ ਤੂੰ ਹੁਣ ਪ੍ਰੀਤੀ ਦੇ ਨਾਲ ਸਾਰਾ ਲੇਖਾ ਪੱਤਾ ਸਿੱਖ ਜਾਏਗਾ ਨਾ ਕਰਨਾ, ਸਾਰਾ ਅਕਾਊਂਟ ਦਾ ਕੰਮ, ਤਾਂ ਫਿਰ ਇਸ ਤਰੀਕੇ ਨਾਲ ਤੂੰ ਪਟਵਾਰ ਖਾਨੇ ਚ ਕਾਮਯਾਬ ਹੋ ਜਾਏਗਾ।
ਕਾਰਜ ਆਵ ਹੈ ਹੋਏ ਵਸੇਖਾ,
ਸਾਰੇ ਕੰਮ ਵਿਸ਼ੇਸ਼ ਕਰਕੇ ਕਰ ਸਕੇਗਾ ਤੂੰ ਬੇਟੇ, ਇਸ ਕਰਕੇ ਤੂੰ ਪੜ੍ਹਨਾ ਹੈ।
ਦੋਹਰਾ ਅਜਰ ਮਾਂਝ ਵਿਚਰਤ ਬੋਹਰ ਸਾਂਝ ਭਾਈ ਜਿਹ ਕਾਲ,
ਵਿਹੜੇ ਦੇ ਵਿਚ ਵਿਚਰਦਿਆਂ ਜਦੋਂ ਸਾਂਝ ਹੋ ਗਈ, ਸ਼ਾਮ ਦਾ ਵਕਤ ਹੋਇਆ,
ਕਾਲੂ ਆਲੇ ਆਏ ਪਿਖ ਲੋਚਨ ਲਾਲ ਕਿਰਪਾਲ।
ਬਾਬਾ ਕਲਿਆਣ ਚੰਦ ਜੀ ਨੇ ਆਇਆ ਹੋਇਆ ਦੇਖਿਆ ਕਿ ਇਹ ਤਾਂ ਘਰੇ ਹੀ ਫਿਰਦੇ ਨੇ, ਔਰ ਪਿਆਰੇ ਨੇਤਰਾਂ ਵਾਲੇ ਕਿਰਪਾਲੂ ਗੁਰੂ ਜੀ ਨੇ ਦੇਖਿਆ ਜਦੋਂ,
ਚੋ ਭਾਈ ਪ੍ਰੇਮ ਮੋਦ ਸੋ ਗਰੇ ਲਗਾਇਓ,
ਪ੍ਰੇਮ ਦੇ ਨਾਲ ਆਪਣੇ ਗਲ ਨਾਲ ਲਾਇਆ ਪਹਿਲਾਂ ਆ ਕਰਕੇ,
ਐਸ ਮੰਚ ਪਰ ਅੰਕ ਵਸਾਇਓ,
ਪਲੰਗ ਤੇ ਬੈਠ ਕਰਕੇ ਆਪਣੀ ਗੋਦ ਵਿਚ ਬਿਠਾ ਲਿਆ,
ਪੜ੍ਹਿਓ ਆਨ ਜੋ ਮੁਝੇ ਸੁਣਾਏ,
ਅੱਜ ਜੋ ਪੜ੍ਹੇ ਹੋ ਫਿਰ ਸੁਣਾਓ ਕੀ ਪੜ੍ਹ ਕੇ ਆਏ ਹੋ, ਅੱਜ ਮੇਰਾ ਪੁੱਤਰ ਕੀ ਪੜ੍ਹਿਆ ਹੈ ਸੁਣਾਓ।
ਕੋਵਿਦ ਪਾਂਧਾ ਤੁਝ ਹੈ ਪੜ੍ਹਾਏ,
ਉਹ ਜਿਹੜਾ ਕੋਵਿਦ ਸੀ ਪੰਡਿਤ ਪਾਂਧਾ ਜਿਹੜਾ ਸੀ, ਉਹ ਤੈਨੂੰ ਕੀ ਪੜ੍ਹਾਇਆ ਅੱਜ ਉਹਨਾਂ ਨੇ, ਮੈਨੂੰ ਸੁਣਾ ਕੀ ਪੜ੍ਹਾਇਆ।
ਸੁਣ ਕਰ ਪਿਤਾ ਬਚਨ ਨਿਜ ਕਾਨਣ,
ਸੁਣ ਕੇ ਪਿਤਾ ਜੀ ਦੇ ਬਚਨ ਆਪਣੇ ਕੰਨਾਂ ਦੇ ਵਿਚ,
ਕੇਤਕ ਪੈੜੇ ਕਹੇ ਕਮਲਾਨਣ।
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ਼ੁਰੂ ਕਰ ਦਿੱਤੇ, ਸਾਰੇ ਹੀ ਪਹਾੜੇ ਗਾ ਦਿੱਤੇ ਜਿਉ ਲੱਗੇ ਸ਼ੁਰੂ ਕਰਕੇ। ਔਰ ਬਾਬਾ ਕਲਿਆਣ ਚੰਦ ਜੀ ਦੇਖੀ ਜਾਂਦੇ, ਇਹ ਇੱਕ ਦਿਨ ਚ ਹੀ ਪੜ੍ਹੇ ਸਾਰੇ, ਇਹ ਹਲੇ ਦੋ ਦਿਨ ਹੀ ਹੋਏ ਨੇ, ਦੂਜਾ ਦਿਨ ਹੀ ਸੀ ਅੱਜ, ਸਾਰੇ ਹੀ ਪਹਾੜੇ ਸ਼ੁਰੂ ਤੋਂ ਲੈ ਕੇ ਸੁਣਾ ਦਿੱਤੇ।
ਹੇਤੂ ਹੁਤੇ ਸੋ ਬਾਰਕ ਆਏ,
ਜਿਹੜੇ ਹੇਤੂ ਸੀ ਬੱਚੇ ਉਹ ਆ ਗਏ ਖੇਡਣ ਵਾਲੇ,
ਪੌਣੇ ਉੱਠ ਕਰ ਤਿੰਨ ਸੰਗ ਸਦਾਏ,
ਫਿਰ ਉਹਨਾਂ ਬੱਚਿਆਂ ਦੇ ਨਾਲ ਚਲੇ ਗਏ ਬਾਹਰ,
ਖੇਲਣ ਲੱਗੇ ਬੀਥਕਾ ਮਾਹੀ,
ਬੀਹੀ ਹੁੰਦੀ ਬੀਥਕਾ ਤੋਂ ਭਾਵ ਬੀਹੀ ਕਹਿੰਦੇ ਪਿੰਡਾਂ ਚ ਗਲੀ, ਜਾ ਕੇ ਗਲੀ ਵਿਚ ਖੇਡਣ ਲੱਗ ਪਏ।
ਚੰਦ ਚਾਂਦਨੀ ਪੂਰਨ ਜਾਹੀ,
ਚੰਦਰਮਾ ਦੀ ਚਾਂਦਨੀ ਸੀ ਪੂਰਨ, ਉਦੋਂ ਜਾ ਕੇ ਖੇਡੇ।
ਸ੍ਰੀ ਮੁਖ ਨਾਨਕ ਭਨ ਹੈ ਕਹਾਣੀ,
ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦੀ ਕਥਾ ਸੁਣਾਉਂਦੇ ਨੇ ਸਾਰੇ ਬੱਚਿਆਂ ਨੂੰ।
ਭਜਨ ਭਗਤ ਸਾ ਮਿਲੀ ਜੋ ਬਾਨੀ,
ਭਜਨ ਬੰਦਗੀ ਵਾਲੀ ਕੋਈ ਚੀਜ਼ ਸੁਣਾਉਂਦੇ ਨੇ, ਜੇ ਬੱਚਿਆਂ ਦਾ ਮਨ ਭਜਨ ਵਿਚ ਲੱਗ ਜਾਵੇ, ਬੱਚਿਆਂ ਨੂੰ ਬੱਚਾ ਸੁਣਾਵੇ ਤਾਂ ਜ਼ਿਆਦਾ ਅਸਰ ਪੈਂਦਾ। ਇਸ ਕਰਕੇ ਮਹਾਰਾਜ ਬੱਚਿਆਂ ਨੂੰ ਬਹੁਤ ਭਜਨ ਪਾਰ ਦੀਆਂ ਚੀਜ਼ਾਂ ਸੁਣਾਉਂਦੇ ਆ।
ਦੋਹਰਾ ਮਧੁਰ ਸੁਧਾ ਸਮ ਬਚਨ ਸੁਣ ਤੂਸ਼ਣ ਹੋਵੇ ਬਾਲ।
ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਮਿੱਠੇ ਮਿੱਠੇ ਬਚਨ ਅੰਮ੍ਰਿਤ ਵਰਗੇ ਸੁਣਦੇ ਨੇ ਬਾਲਕ, ਤਾਂ ਉਹ ਚੁੱਪ ਹੋ ਜਾਂਦੇ ਨੇ, ਪਿਆਰ ਨਾਲ ਸੁਣਦੇ ਨੇ।
ਚਿੱਤ ਤੇ ਤ੍ਰਿਪਤ ਨਾ ਚਿੱਤ ਵਿਖੈ ਚਾਹ ਹੈ ਚੌਂਪ ਵਿਸਾਲ।
ਕਿਉਂ ਕਰਕੇ ਉਹ ਮਨ ਦੇ ਅੰਦਰ ਰੱਜੇ ਨੀ। ਹੋਰ ਸੁਣਾਓ। ਮਹਾਰਾਜ ਕਹਿੰਦੇ ਹਨੇਰਾ ਹੋ ਗਿਆ ਹੁਣ ਘਰ ਨੀ ਜਾਣਾ। ਕਹਿੰਦੇ ਕੋਈ ਨੀ ਹੋਰ ਸੁਣਾਂਗੇ ਅਸੀਂ, ਹਲੇ ਇੱਕ ਹੋਰ ਸੁਣਾ ਦੋ ਸਾਨੂੰ ਇੱਕ ਹੋਰ। ਸਤਿਗੁਰੂ ਕਦੇ ਉਹਨਾਂ ਧਰੂ ਦੀ, ਕਦੇ ਪ੍ਰਹਿਲਾਦ ਦੀ, ਕਦੇ ਹੋਰ ਸਾਖੀਆਂ, ਨਾਮ ਜਪਣ ਦੇ ਕੀ ਲਾਭ ਨੇ, ਨਾਮ ਨਾਲ ਕੀ ਕਿਰਪਾ ਹੁੰਦੀ ਹੈ। ਛੋਟੇ ਛੋਟੇ ਬੱਚੇ ਸਿਰ ਲਾਉਂਦੇ ਨੇ, ਹਾਂ ਤੁਸੀਂ ਵੀ ਕਿਹਾ ਕਰੋ ਵਾਹਿਗੁਰੂ ਵਾਹਿਗੁਰੂ। ਹਾਂ ਜੀ ਅਸੀਂ ਵੀ ਕਹਾਂਗੇ।
ਭਾਈ ਜੀਹ ਕਮਾਨ ਬਚਨ ਜਿਉ ਬਾਨਾ,
ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵ ਮਾਨੋ ਕਮਾਨ ਵਾਂਗੂ ਹੈ, ਬਚਨ ਇੱਕ ਜਿਵੇਂ ਤੀਰ ਹੁੰਦਾ ਹੈ, ਉਹ ਜਾ ਕੇ ਵੱਜਦਾ ਹੈ।
ਮਧੁਰਾਈ ਮਦ ਭਲਕ ਸਮਾਨਾ,
ਮਹਾਰਾਜ ਸੱਚੇ ਪਾਤਸ਼ਾਹ ਦੀ ਮਿਠਾਸ ਬਹੁਤ ਜ਼ਿਆਦਾ, ਮਾਨੋ ਮਿੱਠਤ ਰੂਪੀ ਚਿੱਲੇ ਚ ਚੜਾ ਕੇ ਜ਼ੁਬਾਨ ਰੂਪੀ ਕਮਾਨ ਵਿਚੋਂ ਬਚਨ ਰੂਪੀ ਤੀਰ ਹਿਰਦੇ ਚ ਮਾਰਦੇ ਨੇ ਅਗਲੇ ਦੇ।
ਚੀਖਣ ਕਰੇ ਸਾਨ ਚਤੁਰਾਈ,
ਬਹੁਤ ਜਿਹੜੀ ਭਗਤੀ ਦੀ ਸਿਆਣਪ ਨਾਲ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਣ ਹੁੰਦੀ ਜਿਹਦੇ ਉੱਤੇ ਘਸਾ ਘਸਾ ਕੇ ਤਿੱਖਾ ਕਰਦੇ ਨੇ, ਤੀਰ ਤਿੱਖਾ ਕੀਤਾ ਸਿਆਣਪ ਦੇ ਨਾਲ।
ਨਾਨਾ ਉਕਤਨ ਪੰਖ ਸੁਹਾਈ,
ਨਾਨਾ ਉਕਤੀਆਂ ਯੁਗਤੀਆਂ ਜਿਹੜੀਆਂ ਉਹਦੇ ਵਿੱਚ ਸੁਣਾਉਣੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਯੁਗਤੀਆਂ ਲਾ ਕੇ ਸਾਰੇ ਬੱਚਿਆਂ ਨੂੰ ਸੁਣਾਉਣੀਆਂ ਨੇ। ਜਿਵੇਂ ਤੀਰ ਦੇ ਮਗਰਲੇ ਪਾਸੇ ਖੰਭ ਜੇ ਲਾਏ ਹੁੰਦੇ ਨੇ, ਕਹਿੰਦੇ ਖੰਭਾਂ ਦੀਆਂ ਉਗਤੀਆਂ ਜੁਗਤੀਆਂ ਲਾ ਕੇ ਬਚਨ ਸੁਣਾਉਂਦੇ ਨੇ।
ਬਾਲ ਬ੍ਰਿੰਦ ਹਿਰਦਾ ਲੱਛ ਭੇਦਾ,
ਬੱਚਿਆਂ ਦੇ ਸਾਰਿਆਂ ਦੇ ਹਿਰਦੇ ਰੂਪੀ ਨਿਸ਼ਾਨੇ ਦੇ ਉੱਤੇ ਤੀਰ ਵੱਜਦਾ ਜਾ ਕੇ।
ਭਏ ਲਟੂਹਾ ਹੋਏ ਅਖੇਦਾ,
ਕਹਿੰਦੇ ਮਾਨੋ ਬੱਚੇ ਜਦੋਂ ਜਾ ਕੇ ਵੇ ਤੀਰ ਵੱਜਦਾ ਨਾ, ਲਟੂਹਾ ਹੋ ਗਏ। ਲਟੂਹਾ ਕਹਿੰਦੇ ਮੋਹਿਤ ਹੋ ਗਏ ਇਕਦਮ, ਜਿਵੇਂ ਤੀਰ ਵੱਜੇ ਤਾਂ ਲਟੂਹਾ ਹੋ ਕੇ ਬੰਦਾ ਮੂਧਾ ਡਿੱਗ ਪੈਂਦਾ ਨਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਜੋ ਏਕ, ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਸਤਿਗੁਰੂ ਸੂਰਮੇ ਦਾ ਐਸਾ ਸ਼ਬਦ ਦਾ ਬਾਣ ਜਦੋਂ ਸਤਿਗੁਰੂ ਨੇ ਸੁਣਾਇਆ, ਬੱਚਿਆਂ ਦੇ ਦਿਲ ਵਿਚ ਜਾ ਕੇ ਵੱਜਿਆ ਉਹ ਬਚਨ, ਜਿਹੜਾ ਹਿਰਦੇ ਚ ਵੜ ਗਿਆ। ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਬਚਨ ਕਮਾਉਣਾ ਹੈ।
ਤਜ ਕਰ ਸੰਗ ਸਾਧਨ ਨਹਿ ਜਾਵਹਿ,
ਘਰ ਨੀ ਜਾਂਦੇ, ਅਸੀਂ ਨੀ ਜਾਂਦੇ ਘਰ, ਅਸੀਂ ਤਾਂ ਤੁਹਾਡੇ ਕੋਲ ਹੋਰ ਸੁਣਾਂਗੇ।
ਮਾਤ ਪਿਤਾ ਤਬ ਆਨ ਬੁਲਾਵਹਿ,
ਸਾਰਿਆਂ ਬੱਚਿਆਂ ਦੇ ਮਾਤਾ ਪਿਤਾ ਬੁਲਾਉਣ ਆਉਂਦੇ ਨੇ। ਚਲੋ ਬਈ ਘਰ ਹਨੇਰਾ ਹੋ ਗਿਆ, ਟਾਈਮ ਹੋ ਗਿਆ, ਸੌਣਾ ਸਵੇਰੇ ਜਾਣਾ ਹੈ।
ਗਹਿ ਕਰ ਲੈ ਜਾਵਹਿ ਬਰਿਆਈ,
ਬਰਿਆਈ ਹੁੰਦੀ ਵਧੋ ਵਧੀ ਧੱਕੇ ਨਾਲ ਖਿੱਚ ਕੇ ਲੈ ਜਾਣਾ ਘਰ ਨੂੰ। ਚਲੋ ਸੌਣਾ ਨੀ ਜਾ ਕੇ, ਨਿਆਣੇ ਕਹਿੰਦੇ ਅਸੀਂ ਹੋਰ ਸੁਣਨਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਬਈ ਜਾਣਾ ਵੀ ਜ਼ਰੂਰੀ ਹੈ, ਮਾਤਾ ਪਿਤਾ ਦੀ ਆਗਿਆਕਾਰੀ ਵੀ ਬਣਨਾ ਹੈ। ਫਿਰ ਜੇ ਤੁਸੀਂ ਕੱਲ ਨੂੰ ਆਉਣਾ ਤਾਂ ਅੱਜ ਜ਼ਰੂਰ ਜਾਓ, ਨਹੀਂ ਤੁਹਾਡੇ ਮਾਤਾ ਪਿਤਾ ਨੇ ਮੇਰੇ ਕੋਲ ਆਉਣ ਨਹੀਂ ਦੇਣਾ ਤੁਹਾਨੂੰ ਕੱਲ ਨੂੰ।
ਤਜ ਨਹਿ ਸਕਈ ਮਨ ਬਿਰਮਾਈ,
ਮਨ ਜਿਹੜਾ ਸੀ ਉਹਨਾਂ ਦਾ ਮੋਹਿਤ ਹੋ ਗਿਆ ਮਹਾਰਾਜ ਤੇ, ਛੱਡ ਕੇ ਨੀ ਜਾਂਦੇ।
ਰੁਚਰ ਬਚਨ ਕੀ ਰੁਚੇ ਅਧਿਕਾਰੀ,
ਕਿਉਂਕਿ ਸੁੰਦਰ ਬਚਨਾਂ ਦੀ ਬਹੁਤੀ ਰੁਚੀ ਜਾਗੀ ਮਨ ਦੇ ਅੰਦਰ।
ਸੁਣ ਸੁਣ ਪਨ ਮਨ ਹੋਤ ਸਵਾਈ,
ਸੁਣ ਸੁਣ ਕੇ ਮਨ ਹੋਰ ਜਿਆਦੇ ਉਧਰ ਨੂੰ ਉਹ ਰੁਚੀ ਵਧੀ ਜਾਂਦੀ ਹੈ।
ਪਰਵੇਸ਼ਿਤ ਵਾਰਕ ਚੌਹ ਪਾਸਾ,
ਚਾਰੇ ਪਾਸੇ ਮਹਾਰਾਜ ਨੂੰ ਘੇਰਿਆ ਹੋਇਆ ਬੱਚਿਆਂ ਨੇ।
ਪੁੰਨ ਵਾਨ ਜਿਨ ਕੇ ਅਗਨਾਸਾ,
ਬਹੁਤੇ ਪੁੰਨਾਂ ਵਾਲੇ ਬੱਚੇ ਨੇ ਕਹਿੰਦੇ ਜਿਨ੍ਹਾਂ ਦੇ ਸਾਰੇ ਪਾਪ ਗੁਰੂ ਨਾਨਕ ਦੇਵ ਨੇ ਨਾਸ ਕਰਤੇ ਨੇ।
ਨਾਨਕ ਵੈਸ ਹੈ ਬੀਚ ਵਿਰਾਜ,
ਧੰਨ ਗੁਰੂ ਨਾਨਕ ਦੇਵ ਜੀ ਵਿਚਾਲੇ ਬਹਿ ਕੇ ਵਿੱਚ ਬਰਾਜਦੇ ਨੇ।
ਮਤ ਸੁਣ ਜਿਨ ਹੈ ਸੁਧਰਮਾ ਲਾਜ ਹੈ,
ਸੋ ਇੰਦਰ ਦੀ ਸਭਾ ਵੀ ਕਹਿੰਦੇ ਸ਼ਰਮਸਾਰ ਹੁੰਦੀ ਹੈ। ਇੰਦਰ ਦੀ ਸਭਾ ਸਭ ਤੋਂ ਸੋਹਣੀ ਮੰਨੀ ਹੈ, ਪਰ ਉਹ ਵੀ ਸ਼ਰਮਸਾਰ ਹੁੰਦਾ ਵੀ ਇਹੋ ਜਿਹੇ ਤਾਂ ਮੈਂ ਵੀ ਨਹੀਂ, ਅਸੀਂ ਵੀ ਰਾਗ ਰੰਗ ਜਿਹੀ ਦੇਖੀ ਜਾਂਦੇ ਹਾਂ। ਆਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿੰਨਾ ਸੋਹਣਾ ਉਪਦੇਸ਼ ਕਰਦੇ ਨੇ, ਮਾਨੋ ਦੇਵ ਤੇ ਵੀ ਆ ਕੇ ਸੁਣਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਉਂ ਬਚਪਨ ਦੇ ਵਿੱਚ ਬੱਚਿਆਂ ਨੂੰ ਉਪਦੇਸ਼ ਕੀਤਾ, ਸਿਆਣਿਆਂ ਨੂੰ, ਛੋਟੇ ਵੱਡਾ ਜਿਹੜਾ ਮਿਲ ਗਿਆ। 5 ਸਾਲ ਦੀ ਉਮਰ, ਧੰਨ ਸੱਚੇ ਪਾਤਸ਼ਾਹ, 5 ਸਾਲ ਦੇ ਨਿਆਣੇ ਦਾ ਆਪਦੀ ਕਿਰਿਆ ਦਾ ਨਹੀਂ ਪਤਾ ਹੁੰਦਾ ਕੀ ਕਰਨੀ ਹੈ। ਪਰ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸਰਬ ਕਲਾ ਸਮਰੱਥ, ਸਾਰੀ ਸੰਗਤ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਗੁਰਾਂ ਨੇ, ਕਿਰਪਾ ਹੋ ਗਈ ਸਾਰਿਆਂ ਦੇ ਉੱਤੇ। ਇਉਂ ਮਹਾਰਾਜ ਨੇ ਨਾਮ ਜਪਾਇਆ ਸਾਰਿਆਂ ਨੂੰ, ਆਪਾਂ ਨੂੰ ਵੀ ਸਤਿਗੁਰ ਨੇ ਉਪਦੇਸ਼ ਕੀਤਾ ਹੈ, ਪਿਆਰ ਨਾਲ ਜਪੀਏ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ।
ਵਾਹਿਗੁਰੂ 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 ਧੰਨ ਵਾਹਿਗੁਰੂ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮ ਮਾਂ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰ ਵਾਹਿਗੁਰੂ 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 ਧੰਨ ਵਾਹਿਗੁਰੂ
ਧੰਨਵਾਦ।